ਬਣ ਕੇ ਆਪਣਾ ਭਲਾ ਕਰਨਾ ਔਰ ਗੁਰਮੰਤਰ ਦੀ ਪ੍ਰਾਪਤੀ ਕਰਕੇ ਉਹਨੇ ਜਨਮ ਆਪਣਾ ਸਫਲਾ ਕੀਤਾ ਸੀ। ਇਸ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦੀ ਕਥਾ ਦੇ ਵਿਚ ਇਹ ਫਰਮਾਇਆ ਹੈ ਕਿ ਭਾਈ ਗੁਰੂ ਵਾਲੇ ਬਣੋ ਔਰ ਗੁਰਮੰਤਰ ਦੀ ਪ੍ਰਾਪਤੀ ਸਾਰਿਆਂ ਨੂੰ ਕਰਕੇ ਉਸ ਨੂੰ ਕਮਾ ਕੇ ਅਭਿਆਸ ਕਰਕੇ ਆਪਣਾ 84 ਦਾ ਗੇੜਾ ਕੱਟਣਾ ਚਾਹੀਦਾ ਹੈ। ਹੋਰ ਬਚਨ ਕੀਤੇ ਸਨ ਤਨ ਸੁੰਦਰ ਸਰੂਪ ਭਰਾ ਸੰਬੰਧੀ ਇਸਤਰੀ ਵਾਲੇ ਸੁੱਖ ਵਿਦਿਆ ਵਿਚ ਚਤੁਰ ਹੋਣਾ ਇਸ ਵਿਦਿਆ ਦੇ ਵਿਚ ਪ੍ਰਵੀਨ ਹੋਣਾ ਵਾਕਾਂ ਦੇ ਬੋਲਣ ਦੇ ਵਿਚ ਚਤੁਰ ਹੋਣਾ ਇਹ ਕੋਈ ਦੁਰਲੱਭ ਚੀਜ਼ਾਂ ਨਹੀਂ। ਗੁਰੂ ਕੀ ਸਾਧ ਸੰਗਤ ਔਰ ਪਰਮੇਸ਼ਵਰ ਦਾ ਨਾਮ ਤੇ ਵਾਹਿਗੁਰੂ ਦੀ ਕਿਰਪਾ ਇਹ ਬੜੀਆਂ ਕਠਿਨ ਲੱਭਣ ਵਾਲੀਆਂ ਚੀਜ਼ਾਂ ਨੇ। ਜਿਨ੍ਹਾਂ ਨੂੰ ਇਹ ਪ੍ਰਾਪਤੀ ਹੋ ਜਾਵੇ ਉਹ ਸਭ ਤੋਂ ਉੱਚੇ ਹਨ, ਉਹ ਸਭ ਤੋਂ ਸੁੱਚੇ ਹਨ। ਫਿਰ ਰੱਬ ਦੇ ਪਿਆਰਿਆਂ ਦੇ ਲੱਖਣ ਦੱਸੇ ਸਨ ਕਿ ਪੂਰਨ ਪੁਰਖ ਜਿਹੜੇ ਨੇ, ਪੂਰਨ ਭਾਂਡੇ, ਬ੍ਰਹਮ ਗਿਆਨੀ, ਸਤਵੇਦ ਤੇ ਪੂਰਨ ਗੁਰਸਿੱਖ ਰੱਬ ਦੇ ਪਿਆਰੇ, ਉਹਨਾਂ ਦੀਆਂ ਕੀ ਨਿਸ਼ਾਨੀਆਂ ਨੇ, ਉਹਨਾਂ ਦੇ ਕੀ ਲੱਖਣ ਨੇ, ਉਹ ਵੀ ਆਪ ਨੇ ਕਿਰਪਾ ਕਰਕੇ ਦੱਸੇ ਸਨ। ਹੁਣ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੱਗੇ ਕਹਿੰਦੇ ਨੇ ਕਿ ਜਦੋਂ ਤੱਕ ਬਿਰਤੀਆ ਕਾਗਰ ਨਹੀਂ, ਜਦੋਂ ਤੱਕ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ, ਤਦੋਂ ਤੱਕ ਸੰਸਾਰ ਦੇ ਵਿਚ ਦੁਖਤਾ ਬਣੀ ਰਹਿੰਦੀ ਹੈ ਔਰ ਦੋ ਚੀਜ਼ਾਂ ਲਗਾਤਾਰ ਬਣੀਆਂ ਰਹਿੰਦੀਆਂ ਨੇ। ਇਹ ਸਾਡਾ ਮਿੱਤਰ ਹੈ, ਇਹ ਦੁਸ਼ਮਣ ਹੈ, ਇਹ ਆਪਣਾ ਹੈ, ਇਹ ਬਗਾਨਾ ਹੈ, ਇਸ ਨਾਲ ਮੋਹ ਕਰਨਾ, ਦੂਜੇ ਨਾਲ ਈਰਖਾ ਕਰਨੀ ਹੈ, ਇਸੇ ਕਰਕੇ ਜੰਮਣਾ ਪੈਂਦਾ ਤੇ ਮਰਨਾ ਪੈਂਦਾ, ਇਸੇ ਕਰਕੇ ਪਦਾਰਥਾਂ ਤੇ ਆਏ ਤੋਂ ਖੁਸ਼ੀ ਹੈ ਤੇ ਪਦਾਰਥਾਂ ਦੇ ਜਾਣ ਤੋਂ ਸੋਗ ਹੈ। ਸੋ ਇਹ ਦੁੰਦਵਾਦ ਜਿਹੜਾ ਸਰੋ ਤੱਕ ਬਣਿਆ ਰਹਿੰਦਾ। ਸੋ ਇਹ ਸੰਸਾਰ ਦੀ ਹਾਲਤ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੱਸਦੇ ਹਨ।
ਵਾਹਿਗੁਰੂ ਜੀ ਅਜਾਪੰਤ ਕੰਦ ਮੂਲੰ
ਨਾਨਕ ਸੋਗ ਹਰਖਣ ਜਾਪ ਕੇ ਸੋ ਕਦੇ ਗਏ ਪਦਾਰਥ ਤੋਂ ਪਦਾਰਥ ਤੇ ਮਿਲ ਤੋਂ ਖੁਸ਼ੀ
ਜਦੋਂ ਸ਼ੇਰ ਨੂੰ ਵੇਖਦੇ ਜਦੋਂ ਕਾਲ ਮੌਤ ਦੇਖੀ ਜਾਂ ਬਹੁਤਾ ਬਹਿਤੀ ਹੋ ਕੇ ਉਹ ਸੋਗ ਨਾਲ ਸੁੱਕ ਜਾਂਦੀ।
ਸੋ ਉਹ ਜਿਉਂ ਕਰ ਤਿਉਂ ਉਹਨਾਂ ਕੀ ਰਹਿੰਦਾ ਹੈ।
ਸੱਤਰ ਗਤੇ ਸੰਸਾਰ ਹੈ,
ਸੱਤਰ ਇਹੋ ਜੀ ਗਤ ਹੈ, ਹਾਲਤ ਹੈ ਸੰਸਾਰ ਦੀ, ਉਹ ਜੀ ਰੀਤੀ ਹੈ ਸੰਸਾਰ ਦੀ, ਜਾਣਨਾ ਕਰੋ।
ਨਾਨਕ ਸੋਗ ਹਰਖੰ ਵਿਆਪਤੇ,
ਕਦੇ ਤਾਂ ਜਦੋਂ ਪਦਾਰਥ ਕੋਲ ਆਉਣ ਜਾਂ ਕੋਈ ਵਿਆਹ ਸ਼ਾਦੀ ਜਾਂ ਹੋਰ ਕੋਈ ਖੁਸ਼ੀ ਦਾ ਸਮਾਂ ਆਵੇ, ਬੜੇ ਖੁਸ਼ੀ ਵਿਚ ਆ ਕੇ ਆਦਮੀ ਫਲਦਾ ਹੈ, ਫੁੱਲਦਾ ਹੈ, ਬੜਾ ਯਤਨ ਕਰਦਾ ਹੈ, ਮਾਣ ਕਰਦਾ ਹੈ, ਪਰ ਜਦੋਂ ਕਾਲ ਰੂਪੀ ਸ਼ੇਰ ਨੂੰ ਵੇਖਦਾ ਹੈ ਕਿ ਮੌਤ ਸਿਰ ਤੇ ਹੈ, ਤੋ ਉਸ ਮੌਕੇ ਤੇ ਫਿਰ ਸੋਗ ਤੇ ਚਿੰਤਾ ਨੂੰ ਆ ਕੇ ਵਿਆਪਦੇ ਨੇ। ਸੋ ਇਸ ਵਾਸਤੇ ਕਦੇ ਚਿੰਤਾ ਤੇ ਕਦੇ ਖੁਸ਼ੀ, ਸੋਗ ਤੇ ਹਰਖ ਦੇ ਹਰ ਮੌਕੇ ਤੇ ਸੰਸਾਰ ਪਿਆ ਹੀ ਰਹਿੰਦਾ ਹੈ। ਇਹ ਦੁਨੀਆਂ ਦੀ ਐਸੀ ਹਾਲਤ ਹੈ। ਸੋ ਅਜਾ ਬੱਕਰੇ ਦੀ ਨਹੀਂ ਆਈ, ਖਾਂਦੇ ਪੀਂਦੇ ਨੇ ਪਦਾਰਥ ਸਨ ਜੀਵ, ਪਰ ਜਦੋਂ ਕਾਲ ਰੂਪੀ ਸ਼ੇਰ ਸਿਰ ਤੇ ਗੱਜਦਾ ਸੁਣਦੇ ਨੇ, ਸੋ ਉਸ ਮੌਕੇ ਮਨ ਦੇ ਫਿਰ ਅਫਸੋਸ ਆਉਂਦਾ, ਸੋਗ ਆਉਂਦਾ ਹੈ। ਉਹ ਖਾਧਾ ਪੀਤਾ ਹੋਇਆ ਮਨ ਨੂੰ ਉਹ ਚੰਗੀ ਤਰ੍ਹਾਂ ਹਜ਼ਮ ਤੱਕ ਨਹੀਂ ਹੁੰਦਾ, ਹੋਰ ਖਾਣ ਦੀ ਰੁਚੀ ਨਹੀਂ ਰਹਿੰਦੀ। ਜਿਵੇਂ ਕਿਹਾ ਸੀ ਨਾ, ਜਿਹੜਾ ਸੀ ਪੈਂਡਾ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਮਹਾਰਾਜ, ਸੋ ਤੁਸੀਂ ਕਹਿੰਦੇ ਜੇ ਸਿਮਨ ਭਜਨ ਬਹੁਤਾ ਕਰੋ, ਮਨ ਵਿਚ ਵੈਰਾਗ ਧਾਰੋ, ਵਿਸ਼ੇ ਵਿਕਾਰਾਂ ਤੋਂ ਬਚੋ, ਨੀਂਦ ਤੋਂ ਸਾਫ ਧਾਰੋ, ਤੜਕੇ ਉੱਠੋ, ਪਰ ਤੁਸੀਂ ਮੈਨੂੰ ਹੱਥੀ ਪਾ ਲਿਆ, ਚਾਰ ਚਾਰ ਮੱਝਾਂ ਦਾ ਦੁੱਧ ਇੱਕੋ ਵਾਰੀ ਮੈਨੂੰ ਛਕਾਉਂਦੇ ਰਹਿ ਜੇ, ਸੋ ਮੇਰਾ ਸਰੀਰ ਬੜਾ ਬਲੀ ਹੈ, ਮੈਨੂੰ ਨੀਂਦ ਵੀ ਬਹੁਤੀ ਆਉਂਦੀ ਹੈ ਤੇ ਮੇਰੇ ਵਿਕਾਰ ਵੀ ਬੜੇ ਸਤਾਉਂਦੇ ਨੇ, ਸੋ ਮੇਰਾ ਚਿੱਤ ਨਹੀਂ ਜੇ ਭਜਨ ਸਿਮਨ ਵਿਚ ਜੁੜਦਾ। ਹਜ਼ੂਰ ਕਹਿਣ ਲੱਗੇ, ਤੂੰ ਸੱਤਾਂ ਦਿਨਾਂ ਦੇ ਵਿਚ ਮਰਨਾ ਹੈ, ਤੂੰ ਕੀ ਬਣਿਆ ਫਿਰਦਾ ਹੈ। ਇਹ ਗੱਲ ਕਹਿਣ ਤੋਂ ਬੜਾ ਚਿੱਤ ਵਿਚ ਹੈਰਾਨ ਹੋਇਆ, ਮਸਾਂ ਮਸਾਂ ਇੱਕ ਦਿਨ ਕੱਢਿਆ, ਦੋ ਦਿਨ, ਤਿੰਨ ਦਿਨ, ਚਾਰ ਦਿਨ, ਸੋ ਜਿਵੇਂ ਜਿਵੇਂ ਦਿਨ ਮੁੱਕਦੇ ਜਾਣ ਹਫ਼ਤੇ ਦੇ, ਤਿਵੇਂ ਤਿਵੇਂ ਪ੍ਰਤੀਤ ਹੋਵੇ ਕਿ ਮੌਤ ਨੇੜੇ ਆ ਰਹੀ ਹੈ। ਸੋ ਕੋਈ ਖਾਣ ਪੀਣ ਦੀ ਰੁਚੀ ਨਹੀਂ, ਨੀਂਦ ਕਿੱਥੇ ਆਉਣੀ ਸੀ, ਵਿਕਾਰ ਸੁਪਨੇ ਵਿਚ ਵੀ ਯਾਦ ਨਹੀਂ, ਬਹੁਤਾ ਸਰੀਰ ਕਮਜ਼ੋਰਾ ਜਿਹਾ ਹੋ ਗਿਆ, ਮਸਾਂ ਮਸਾਂ ਸੱਤਵਾਂ ਦਿਨ ਇਹਨੇ ਕੱਢਿਆ, ਸ਼ੁਕਰ ਸ਼ੁਕਰ ਕਰਦਿਆਂ ਨੇ ਸੋ ਹੱਥ ਚ ਸੁਰਤੀ ਪਕੜ ਕੇ ਮਸਾਂ ਜੇ ਮਹਾਰਾਜ ਦੇ ਚਰਨਾਂ ਵਿਚ ਆਇਆ, ਹਜੂਰ ਨੂੰ ਆ ਨਮਸਕਾਰ ਕੀਤੀ। ਸੱਚੇ ਪਾਤਸ਼ਾਹ ਕਹਿੰਦੇ ਸੁਣਾ ਪੈ ਲਿਆ, ਕਹਿੰਦੇ ਮਹਾਰਾਜ ਵੇਖ ਲਓ ਜੀ ਉਹਦੀ ਹਾਲਤ ਹੈ। ਸੱਚੇ ਪਾਤਸ਼ਾਹ ਕਹਿਣਗੇ ਸੁਣਾ ਨੀਂਦ ਸੁਣਾ ਖਾਣ ਪੀਣ ਦਾ ਵਿਸ਼ੇ ਵਿਕਾਰਾਂ ਦੇ। ਕਹਿੰਦੇ ਮਹਾਰਾਜ ਜਦੋਂ ਮੌਤ ਚੇਤੇ ਸੀ ਖਾਣਾ ਪੀਣਾ ਕਿੱਥੇ ਸੋ ਵਿਕਾਰ ਕਿੱਥੇ, ਵੇਖ ਲਓ ਹੁਣ ਤਾਂ ਮੇਰੇ ਸਰੀਰ ਦੀ ਹਾਲਤ ਕਿਹੋ ਜਿਹੀ ਹੋਈ ਹੈ, ਸੋ ਬਹੁਤਾ ਕਮਜ਼ੋਰ ਹੋ ਚੁੱਕਾ ਹੈ, ਪਰ ਤੁਹਾਡੀ ਕਿਰਪਾ ਹੈ, ਇੰਨਾ ਤਾਂ ਸ਼ੁਕਰ ਹੈ ਨਾ ਮੈਂ ਮਰਿਆ ਨੇ। ਤੁਸੀਂ ਕਹਿੰਦੇ ਸੀ ਸੱਤਾਂ ਦਿਨਾਂ ਦੇ ਵਿੱਚ ਮਰੇਗਾ, ਮਹਾਰਾਜ ਕਹਿਣਗੇ ਮਰੇਗਾ ਸੱਤਾਂ ਦਿਨਾਂ ਦੇ ਵਿੱਚ ਵਿੱਚ ਹੀ। ਸੋਮ ਮੰਗਲ ਬੁੱਧ ਵੀਰ ਸ਼ੁਕਰ ਸ਼ਨਿਚਰ ਐਤ, ਇਹ ਸੱਤ ਹੀ ਦਿਨ ਨੇ, ਅੱਠਵਾਂ ਦਿਨ ਤਾਂ ਹੈ ਹੀ ਨਹੀਂ। ਇਹਨਾਂ ਦੇ ਵਿੱਚ ਹੀ ਸਾਰੇ ਜੰਮਦੇ ਆ, ਇਹਨਾਂ ਦੇ ਵਿੱਚ ਹੀ ਸਾਰੇ ਮਰਦੇ ਆ। ਸੋ ਇਹ ਸੁਣ ਕੇ ਹਜੂਰ ਦੇ ਚਰਨੀ ਪਿਆ, ਸੋ ਪਦਾਰਥ ਖਾ ਕੇ ਸੋ ਹੋਰ ਸੰਬੰਧੀਆਂ ਆਵੇ ਕਰਕੇ ਖੁਸ਼ੀ ਜਿੱਥੇ ਹੁੰਦੀ ਹੈ ਉੱਥੇ ਜਦੋਂ ਮੌਤ ਦਾ ਤੇ ਬਿਪਤਾ ਦਾ ਭੈ ਪੈਂਦਾ ਹੈ ਉਸ ਮੌਕੇ ਤੇ ਸੋਗ ਵੀ ਬੜਾ ਭਾਰੀ ਮਨ ਵਿਚ ਹੁੰਦਾ ਹੈ। ਇਹ ਸੰਸਾਰ ਦੀ ਗਤੀ ਇਹੋ ਜਿਹੀ ਹੈ, ਜਦੋਂ ਤੱਕ ਸਿਮਰਨ ਭਜਨ ਵਿਚ ਭਾਣੇ ਵਿਚ ਚਿੱਤ ਨਹੀਂ, ਜਦੋਂ ਤੱਕ ਬ੍ਰਹਮ ਗਿਆਨ ਵਿਚ ਸਥਿਤ ਨਹੀਂ ਹੈ ਚਿੱਤ ਸਾਡਾ, ਤਦ ਤੱਕ ਇਹ ਸੰਸਾਰ ਖੁਸ਼ੀ ਤੇ ਸੋਗ ਨਾਲ ਭਰਿਆ ਹੋਇਆ ਹੀ ਹੈ, ਜਾਣਨਾ ਕਰੋ। ਜੇ ਇਸ ਤੋਂ ਬਚਣਾ ਹੈ ਤਾਂ ਫਿਰ ਇੱਕ ਗੁਰੂ ਕੀ ਓਟ ਲਓ, ਗੁਰੂ ਕੇ ਸ਼ਬਦ ਦੇ ਆਸਰੇ ਹੋਵੋ, ਭਾਣੇ ਨੂੰ ਮਿੱਠਾ ਕਰਕੇ ਮੰਨੋ। ਭਾਈ ਭੇਖਾਰੀ ਵਰਗਾ ਕੋਈ ਗੁਰਮੁਖ ਜੇ ਬਣ ਜਾਵੇ, ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨ, ਸੁੱਖ ਸੁਨੇਹਾਰ ਭੈ ਨੇ ਜਾ ਕੇ ਕੰਚਨ ਮਾਟੀ ਮੰਨ, ਨਹਿ ਨਿੰਦਿਆ ਮੈਂ ਉਸ ਤੱਕ ਜਾ ਕੇ ਲੋਹ ਮੋਹ ਅਭਿਮਾਨਾ, ਹਰ ਸੋਗ ਤੇਰਾ ਹੈ ਨਿਆਰੋ ਨਾ ਹੈ ਮਾਨ ਅਪਮਾਨਾ। ਜੇ ਤਾਂ ਜਰਾ ਕੋਈ ਪੁਸਤਕ ਕਰ ਦੇਵੇ, ਨਾਨਾ ਬੜਾ ਸੇਵਾਦਾਰ ਹੈ, ਮਾਮੂਲੀ ਜੀ ਗੱਲ ਕਿਸੇ ਦੇ ਮੂੰਹੋਂ ਨਿਕਲ ਜਾਵੇ ਤਾਂ ਬੰਦਾ ਫੁੱਲ ਖਲੋਂਦਾ ਹੈ, ਕਾਰ ਦੀ ਸੀਟ ਤੇ ਵੀ ਮਸਾਂ ਹੀ ਪੂਰਾ ਆਉਂਦਾ ਹੈ। ਤੇ ਜੇ ਕੋਈ ਜਰਾ ਕਹਿ ਦੇਵੇ ਤੂੰ ਠਾਤਾ ਕੀਤਾ ਤੂੰ ਐਂ ਕੀਤਾ ਤਾਂ ਚੱਟ ਉਸ ਮੌਕੇ ਤੇ ਛੋਟਾ ਜਿਹਾ ਮੂੰਹ ਨਿਕਲਦਾ ਤੇ ਕਾਪੀਆਂ ਕੁਪੀਆਂ ਸੁੱਟ ਦਿੰਦੇ ਨੇ, ਚੱਟ ਹੀ ਫਲਾਂਦੇ ਨੇ ਮੈਨੂੰ ਇੰਨੀ ਅੱਖਰ ਕਿਉਂ ਕਹਿ ਦਿੱਤਾ। ਸੋ ਪਹਿਲਾਂ ਫੁੱਲਣਾ ਨਹੀਂ ਸੀ ਤੇ ਫਿਰ ਇੰਨਾ ਉਹ ਸੰਕੋਚਣਾ ਜਿਹਾ ਕਿਉਂ, ਇਹੋ ਜਿਹਾ ਸਮਾਜ ਦੋਵਾਂ ਹਾਲਤਾਂ ਵਿਚ ਨਹੀਂ ਹੋਣਾ ਚਾਹੀਦਾ, ਨਾ ਤਾਂ ਉਸ ਸੁਣ ਕੇ ਫੁੱਲੋ ਤੇ ਨਾ ਕਿਸੇ ਦੀ ਅਣਹੋਈ ਨਿੰਦਾ ਸੁਣ ਕੇ ਘਬਰਾਓ ਹੀ ਚਿੱਤ ਵਿਚ। ਸੋ ਦੋਵਾਂ ਵਿਵਸਥਾ ਤੇ ਜੋ ਮੁਕਤਾ ਸੋਈ ਸੋਹੇ ਲਾਭ ਪਾ ਲਈ ਹੈ, ਜਿਸ ਗ੍ਰਹਿ ਬਹੁਤ ਕਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ, ਦੋਹਾਂ ਵਿਵਸਥਾ ਤੇ ਜੋ ਮੁਕਤਾ ਸੋਈ ਸੋਹੇ ਲਾਭ ਪਾ ਲਈ ਹੈ। ਜਿਹੜੇ ਦੋਹਾਂ ਹਾਲਤਾਂ ਤੋਂ ਨਿਰਲੇਪ ਹੈ ਰਹਿਤ ਹੈ, ਕੋਈ ਉਸਤ ਕਰੀ ਜਾਵੇ ਤਾਂ ਫੁੱਲਣਾ ਨਹੀਂ, ਕੋਈ ਅਣਹੋਈ ਨਿੰਦਾ ਕਰੀ ਜਾਵੇ ਤਾਂ ਸੁਣ ਕੇ ਘਬਰਾਉਣਾ ਨਹੀਂ, ਜਦੋਂ ਮਨ ਵਿਚ ਪਾਪ ਨਹੀਂ, ਜਦੋਂ ਗੁਰੂ ਕੀ ਕਿਰਪਾ ਜੀਵਨ ਵਿਚ ਕੋਈ ਵਿਗਾੜ ਨਹੀਂ, ਜਿਹਦੀ ਮਰਜ਼ੀ ਹੈ ਨਿੰਦਾ ਕਰੀ ਜਾਵੇ, ਦੋ ਦਿਨ ਚਾਰ ਦਿਨ ਦਸ ਦਿਨ ਕਰੂ ਅਖੀਰ ਹੰਭੇਗਾ, ਕਿਉਂਕਿ ਸੱਚ ਜਿਹੜਾ ਉਹ ਪ੍ਰਗਟ ਹੋਣ ਕਦੇ ਰਹਿੰਦਾ ਨਹੀਂ। ਸੋ ਝੂਠ ਤੇ ਪਰਦੇ ਕਿੰਨੇ ਚਿਰ ਕੋਈ ਪਾ ਸਕੇਗਾ, ਝੂਠਾਂ ਤੇ ਪਾਪਾਂ ਤੇ ਅਪਰਾਧਾਂ ਤੇ ਜੇ ਕੋਈ ਚਾਹੇ ਕਿ ਮੈਂ ਬਹੁਤਾ ਚਿਰ ਲੁਕਾ ਲਵਾਂ, ਲੁਕਾਏ ਵੀ ਨਹੀਂ ਰਹਿੰਦੇ, ਨਾ ਸੱਚ ਹੀ ਛੁਪਿਆ ਰਹਿ ਸਕਦਾ ਹੈ ਤੇ ਨਾ ਪੂਰੀ ਛੁਪਿਆ ਰਹਿ ਸਕਦਾ ਹੈ। ਇਸ ਵਾਸਤੇ ਜੀਵਨ ਪੁੱਛਿਆ ਤੇ ਸੁੱਚਾ ਸਾਡਾ ਹੋਣਾ ਚਾਹੀਦਾ ਹੈ, ਫਿਰ ਉਸ ਤੋਂ ਨਿੰਦਾ ਕਰੇ ਨਾਲ ਕੋਈ ਨਾ ਮੈਂ ਸ੍ਰੀ ਰੰਗ ਭੇਟਲ ਸੋਈ, ਕੋਈ ਉਸਤਤ ਕਰੀ ਜਾਵੇ ਕੋਈ ਨਿੰਦਾ ਕਰੀ ਜਾਵੇ। ਨਾਮਦੇਵ ਜੀ ਕਹਿੰਦੇ ਅਸੀਂ ਵਾਹਿਗੁਰੂ ਦੇ ਵਿਚ ਮਿਲੇ ਹੋਏ ਆ, ਪਰਵਾਹ ਨਹੀਂ ਕਰਦੇ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਸਹਾਰ, ਲੋਕਨ ਕੀ ਚਪਰਾਈ ਉਪਮਾ ਤੇ ਬੈਸੰਤਰ ਯਾਰ, ਭਾਵੇਂ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਸਹਾਰ। ਇਸ ਵਾਸਤੇ ਸੋ ਉਹ ਐਸੇ ਰੱਬ ਦੇ ਪਿਆਰੇ ਜਿਨ੍ਹਾਂ ਦੀ ਐਸੀ ਉੱਚੀ ਅਵਸਥਾ ਸਿਮਰਨ ਵਿਚ, ਗੁਰੂ ਕੀ ਬਾਣੀ ਵਿਚ, ਵਾਹਿਗੁਰੂ ਦੇ ਭਾਣੇ ਵਿਚ, ਰਜ਼ਾ ਵਿਚ, ਉਹੀ ਕੇਵਲ ਨਿਰਲੇਪ ਨੇ, ਉਹੀ ਇੱਕ ਰਸ ਨੇ, ਬਾਕੀ ਤਾਂ ਉਤਰਾ ਚੜਾ ਤੇ ਸੋਗ ਹਰਖ ਦੇ ਗ੍ਰਸੇ ਹੋਏ ਹਨ।
ਚਲਮ ਚਿਦਰੰ ਕੋਟ ਵਿਗਨੰ,
ਛਿਣ ਤੋਲਾ ਛਿਣ ਮਾਸਾ, ਮਨ ਦਾ ਸੁਭਾਅ ਹੈ ਇਹ, ਛਿਣ ਕਾਲ ਵਿਚ ਤਾਂ ਫੁੱਲ ਕੇ ਤੋਲੇ ਵਰਗਾ ਬਣ ਜਾਂਦਾ ਬੜਾ ਵੱਡਾ, ਤੇ ਜੇ ਜਰਾ ਕੋਈ ਔਕੜ ਬਿਪਤਾ ਪਵੇ ਤਾਂ ਮਾਸਿਕ ਜਿੰਨਾ ਹੀ ਰਹਿ ਜਾਂਦਾ ਹੈ। ਮਨ ਦਾ ਸੁਭਾਅ ਹੀ ਐਸਾ, ਕਬੂ ਜਿਹੜਾ ਉਹ ਚੜ੍ਹਦਾ ਹੈ, ਕਦੇ ਤਾਂ ਆਕਾਸ਼ ਤੱਕ ਚੜ੍ਹਦਾ ਜਾਂਦਾ, ਮੈਂ ਸਵਰਗ ਦਾ ਵੀ ਰਾਜ ਲੈ ਲਵਾਂਗਾ, ਤੇ ਕਦੇ ਜਰਾ ਬਿਪਤਾ ਪਈ ਤੋਂ ਕਬੂ ਜਾਇ ਪਾਇਆ ਲੇ, ਮਾਸ ਲੋਕ ਵਿਚ ਵੀ ਕੀ ਠਹਿਰਨਾ, ਪਤਾਲ ਨੂੰ ਜਾਂਦਾ ਹੈ ਜਾਂ ਨਰਕਾਂ ਨੂੰ, ਲੋਭੀ ਜਿਹੜਾ ਠਹਿਰਨਾ ਰਹਿਤਾ ਹੈ ਚਾਰੇ ਕੁੰਡਾ ਭਾਂਦੇ, ਇਸ ਅਵਸਥਾ ਤੋਂ ਉੱਚੇ ਰਹਿਣਾ ਗੁਰੂ ਕੀ ਓਟ, ਗੁਰੂ ਕੇ ਆਸਰੇ ਸ਼ਬਦ ਦੇ ਆਸਰੇ ਕੇਵਲ ਰਹਿ ਸਕੀਦਾ ਹੈ, ਬਾਣੀ ਦੇ ਆਸਰੇ ਕੇਵਲ ਰਹਿ ਸਕੀਦਾ ਹੈ, ਗੁਰੂ ਕੇ ਓਟ ਦੇ ਆਸਰੇ ਕੇਵਲ ਬਚ ਕੇ ਰਹਿ ਸਕੀਦਾ ਹੈ। ਉਹ ਉਸ ਆਸਰਾ ਤੇ ਬਖਸ਼ਿਸ਼ ਸਦਰੂ ਆਪ ਕਰਨ, ਰਹਿਮਤ ਕਰਨ, ਕਿਸੇ ਦੇ ਵੱਸ ਦੀ ਗੱਲ ਨਹੀਂ। ਸੋ ਅਸੀਂ ਕੋਈ ਕਿਸੇ ਤਰੀਕੇ ਨਾਲ ਕੋਈ ਯਤਨ ਕਰਕੇ ਜਿਹੜਾ ਹਿਕਮਤ ਹੁਕਮ ਜਾਂ ਛਾਤਰਤਾ ਦੇ ਨਾਲ ਇਹ ਦਾਤ ਨਹੀਂ ਲੈ ਸਕਦੇ। ਇਹ ਸਤਿਗੁਰੂ ਆਪ ਰਹਿਮਤ ਕਰਨ, ਤੁਰਠਣ ਪ੍ਰਸੰਨ ਹੋਣ ਜਾਂ ਸੰਗਤ ਪ੍ਰਸੰਨ ਹੋ ਕੇ ਕੋਈ ਅਸੀਸ ਦੇ ਦੇਵੇ ਤਾਂ ਇਹ ਅਵਸਥਾ ਮਿਲ ਸਕਦੀ ਹੈ। ਐਵੇਂ ਐਸੀ ਅਵਸਥਾ ਦੀ ਪ੍ਰਾਪਤੀ ਬੜੀ ਮੁਸ਼ਕਿਲ ਹੈ। ਹਜ਼ੂਰ ਦੇ ਚਰਨ ਚ ਆਪਾਂ ਇਹੀ ਅਰਦਾਸ ਕਰੀਏ, ਸੱਚੇ ਪਾਤਸ਼ਾਹ ਹਰ ਸੋਗ ਤੋਂ ਆਪ ਕਿਰਪਾ ਕਰਕੇ ਸਰ ਉੱਚੇ ਕਰੋ।
ਚਰਨ ਚਦਰਮ ਕੋਟ ਵਿਘਨ।
ਸੋ ਸਾਡੇ ਮਨ ਬੜੇ ਮੈਲੇ ਨੇ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸਿਆ ਹੋ। ਜਨਮਾਂ ਜਨਮਾਤਰਾ ਦੀ ਮੈਲ ਲੱਗੀ ਹੋਈ ਹੈ। ਕਾਲਾ ਨਾਮ ਵੀ ਕਾਲੇ ਦਾ ਤੇ ਸਿਆਹ ਨਾਮ ਵੀ ਕਾਲੇ ਦਾ, ਬਹੁਤਾ ਹੀ ਕਾਲਾ, ਕਾਲਿਆਂ ਤੋਂ ਵੀ ਕਾਲਾ ਹੋਇਆ ਹੋਇਆ ਮਨ, ਕਾਲੇ ਰੰਗ ਨਾਲੋਂ ਵੀ ਕਾਲਾ ਹੈ। ਸੋ ਕਿਹੜੀ ਕਿਹੜੀ ਮੈਲ ਲੱਗੀ ਹੈ, ਕਿਹੜੀ ਮੈਲ ਕਰਕੇ ਕਾਲਾ ਹੈ, ਹਜ਼ੂਰ ਸੱਚੇ ਪਾਤਸ਼ਾਹ ਉਹਨਾਂ ਮੈਲਾਂ ਦਾ ਜ਼ਿਕਰ ਕਰਦੇ ਨੇ, ਜਿਹੜੀਆਂ ਮੈਲਾਂ ਜਨਮਾਂ ਜਨਮਾਤਰਾ ਦੀਆਂ ਸਾਡੇ ਮਨ ਨੂੰ ਲੱਗੀਆਂ ਹੋਈਆਂ ਨੇ। ਉਹ ਪੰਜਵੇਂ ਪਾਤਸ਼ਾਹ ਸਾਡੇ ਮਨ ਦੀ ਹਾਲਤ ਦੱਸਣ ਲੱਗੇ ਹਨ। ਅਸੀਂ ਆਪਣੇ ਮਨਾਂ ਨੂੰ ਹੁਣ ਝਾਤੀ ਮਾਰ ਕੇ ਵੇਖਣਾ ਹੈ ਕਿ ਇਹਨਾਂ ਵਿੱਚੋਂ ਕਿਹੜੇ ਕਿਹੜੇ ਔਗੁਣ ਸਾਡੇ ਅੰਦਰ ਹਨ, ਫਿਰ ਉਹਨਾਂ ਦੀ ਨਿਵਿਰਤੀ ਵਾਸਤੇ ਆਪਾਂ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਹੀ ਬੇਨਤੀ ਕਰੀਏ। ਗੁਰੂ ਗ੍ਰੰਥ ਸਾਹਿਬ ਹੀ ਕਿਰਪਾ ਕਰਕੇ ਆਪਾਂ ਨੂੰ ਬਖਸ਼ ਲੈਣ। ਸੋ ਹਜ਼ੂਰ ਫਰਮਾਉਂਦੇ ਨੇ ਸਾਡੀ ਮਨਾਂ ਦੀ ਹਾਲਤ, ਕਿਸੇ ਨਾਲ ਛਲ ਕਰਨਾ, ਧੋਖਾ ਕਰਨਾ, ਠੱਗੀ ਮਾਰਨੀ, ਫਰੇਬ ਕਰਨਾ, ਕਪਟ ਕਰਨਾ, ਧੋਖਾ ਕਰਨਾ, ਸੋ ਇਹ ਇੱਕ ਵੱਡੀ ਭਾਰੀ ਮੈਲ ਹੈ। ਕਿਸੇ ਦਾ ਵਿਸਾਹਘਾਤ ਕਰਨਾ, ਕਿਸੇ ਨੂੰ ਝਾਤਾ ਦੇ ਕੇ, ਨਾਰਾ ਲਾ ਕੇ, ਕਿਸੇ ਨੂੰ ਆਪਣੇ ਤੇ ਭਰੋਸਾ ਦਵਾ ਕੇ ਤੇ ਫਿਰ ਉਸ ਦਾ ਕਾਰਜ ਨਾਲ ਸਵਾਰਨਾ, ਸੋ ਅੱਧ ਵਿਚਾਲੇ ਛੱਡ ਦੇਣਾ, ਠੱਗੀ ਮਾਰਨੀ ਕਿਸੇ ਨਾਲ, ਇਹ ਇੱਕ ਵੱਡੀ ਭਾਰੀ ਮੈਲ ਹੈ। ਇਸ ਕਰਕੇ ਸਾਡਾ ਮਨ ਮੈਲਾ, ਛਲ ਕਰਨਾ ਕਿਸੇ ਨਾਲ, ਕਪਟ ਕਰਨਾ,
ਛਿਦਰਨ।
ਸੋ ਛਿਦਰਨ ਕਿਸੇ ਵਿੱਚ ਦੋਸ਼ ਆਰੋਪਣੇ, ਜਿਸ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਜਿਹੋ ਜੀ ਨਿਗਾਹ ਹੋਵੇ ਨਾ ਉਹੋ ਜੀ ਦੁਨੀਆਂ ਦਿਸਦੀ ਹੈ। ਸੁਖੀ ਕੋ ਪੇਖਾ ਸਭ ਸੁਖੀਆ, ਰੋਗੀ ਕਾ ਭਾਣੇ ਸਭ ਰੋਗੀ। ਸੁਖੀ ਆਦਮੀ ਸਾਰਿਆਂ ਨੂੰ ਸੁਖੀ ਵੇਖਦਾ ਹੈ, ਰੋਗੀ ਦੇ ਭਾਣੇ ਸਾਰੀ ਦੁਨੀਆਂ ਹੀ ਰੋਗੀ ਹੈ, ਚੋਰ ਦੇ ਭਾਣੇ ਸਾਰੀ ਦੁਨੀਆਂ ਹੀ ਚੋਰ ਹੈ। ਇਸ ਵਾਸਤੇ ਕਈਆਂ ਦਾ ਸੁਭਾਅ ਬਣਿਆ ਹੁੰਦਾ ਹੈ ਕਿ ਉਨ੍ਹਾਂ ਨੇ ਕੋਈ ਨਾ ਕੋਈ ਛਿੱਦਰ ਹੀ ਕਿਸੇ ਵਿੱਚ ਕੱਢਣਾ, ਕੋਈ ਦੋਸ਼, ਕੋਈ ਓਨਤਾਈ ਉਪਦਰਵ ਕਿਸੇ ਦੇ ਵਿੱਚ ਵੇਖਣਾ। ਜੋ ਦੇਖੇ ਛਿੱਦਰ ਤਾਂ ਨਿੰਦਕ ਕੋਮਾ ਹੈ, ਛੇਕ ਛਿੱਦਰ ਛੇਕ ਨੂੰ ਕਹਿੰਦਾ ਹੈ। ਕਿਸੇ ਦੇ ਜੀਵਨ ਵਿੱਚ ਕੋਈ ਛੇਕ ਹੋਵੇ, ਕੋਈ ਓਨਤਾਈ ਹੋਵੇ, ਕੋਈ ਕਮੀ ਹੋਵੇ, ਕੋਈ ਇਸੇ ਤਰ੍ਹਾਂ ਉਪਦਰਵ ਹੋਵੇ, ਉਸਦੇ ਜੀਵਨ ਵਿੱਚ ਉਹਨੂੰ ਛਿੱਦਰ ਕਹਿੰਦਾ ਹੈ। ਸੋ ਤੇ ਕਈਆਂ ਦਾ ਸੁਭਾਅ ਹੈ ਕਿਸੇ ਵਿੱਚ ਛਿੱਦਰ ਆਰੋਪ ਤੇ ਰਹਿਣਾ, ਯਤਨ ਕਰਦੇ ਰਹਿਣਾ। ਆ ਕੀੜੀ ਦਾ ਸੁਭਾਅ ਹੈ, ਕੀੜੀ ਦਾ ਭਾਵੇਂ ਆਪਾਂ ਕਿੰਨਾ ਵੀ ਪੱਕਾ ਫਰਸ਼ ਕਿਉਂ ਨਾ ਲਾਇਆ ਹੋਵੇ, ਉਹ ਯਤਨ ਕਰਦੀ ਹੈ ਕਿਧਰੋਂ ਮੈਨੂੰ ਖੱਡ ਮਿਲੇ ਤੇ ਮੈਂ ਉਹਦੇ ਵਿੱਚ ਪ੍ਰਵੇਸ਼ ਹੋਵਾਂ। ਕਿਉਂ ਕਿੱਡਾ ਹੀ ਕਿਉਂ ਨਾ ਕਿਸੇ ਦਾ ਸੋਹਣਾ ਜੀਵਨ ਹੋਵੇ, ਕਈਆਂ ਦਾ ਉਹ ਕੀੜੀ ਵਰਗਾ ਸੁਭਾਅ ਹੈ ਕਿ ਕੋਈ ਨਾ ਕੋਈ ਦੋਸ਼ ਲੱਭਣਾ ਇਹਦੇ ਵਿੱਚੋਂ, ਕੋਈ ਨਾ ਕੋਈ ਉਲਤਾ ਹੀ ਲੱਭਣੀ ਹੈ। ਵਾਹਿਗੁਰੂ ਤੋਂ ਬਿਨਾਂ ਜਿੰਨੇ ਸਾਰੇ ਜੀਵ ਆ ਅਸੀਂ ਅਲਪਗ, ਸਾਡੇ ਵਿੱਚ ਉਲਤਾਈਆਂ ਜ਼ਰੂਰ ਨੇ, ਅਸੀਂ ਔਗਣਾਂ ਦੇ ਭਰੇ ਹੋਏ ਹਾਂ, ਭੁੱਲਣ ਹਾਰ ਹੈ, ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ। ਇੱਕ ਸੱਚੇ ਪਾਤਸ਼ਾਹ ਭੁੱਲਣ ਤੋਂ ਰਹਿਤ ਨੇ ਤੇ ਵਾਹਿਗੁਰੂ ਭੁੱਲਣ ਤੋਂ ਰਹਿਤ ਹੈ, ਬਾਕੀ ਆਪਾਂ ਜੀਵ ਕਰਨ ਜੋ ਵੀ ਭੁੱਲਣ ਹਾਰ ਆ। ਪਰ ਜੇ ਕੋਈ ਸਾਡੇ ਦੋਸ਼ ਹੀ ਵੇਖਣ ਵੱਲ ਲੱਗਾ ਰਹਿ ਤਾਂ ਉਹਨੂੰ ਸਾਡੇ ਵਿੱਚੋਂ ਦੋਸ਼ ਹੀ ਮਿਲਣਗੇ। ਜਿਹੋ ਜਿਹੀ ਚੀਜ਼ ਦੀ ਕੋਈ ਭਾਲ ਕਰਦਾ ਉਹ ਚੀਜ਼ ਉਹਨੂੰ ਮਿਲ ਜਾਂਦੀ ਹੈ। ਜੇ ਕੋਈ ਕਿਸੇ ਦੇ ਵਿੱਚੋਂ ਗੁਣ ਲੱਭਣਾ ਚਾਹੇ ਤਾਂ ਉਹਨੂੰ ਗੁਣ ਵੀ ਬਹੁਤ ਮਿਲ ਸਕਦੇ ਨੇ, ਤੇ ਜੇ ਕੋਈ ਦੋਸ਼ ਹੀ ਆਰੋਪਣਾ ਚਾਹੇ ਤੇ ਛਿੱਦਰ ਹੀ ਕੱਢਣਾ ਚਾਹੇ ਤਾਂ ਬਹੁਤ ਛਿੱਦਰ ਮਿਲ ਸਕਦੇ ਨੇ, ਹਰੇਕ ਥਾਂ ਮਿਲ ਸਕਦੇ ਨੇ, ਜਿੱਥੇ ਮਰਜ਼ੀ। ਕੋਈ ਕਈਆਂ ਦਾ ਸੁਭਾਅ ਵੀ ਬਣ ਚੁੱਕਾ ਹੁੰਦਾ ਹੈ ਕਿ ਨਿੰਦਾ ਹੀ ਨਿੰਦਾ, ਸੋ ਦੋਸ਼ ਹੀ ਕਿਸੇ ਵਿੱਚ ਆਰੋਪਣੇ ਨੇ, ਛਿੱਦਰ ਹੀ ਕੱਢਣੇ ਨੇ। ਸੋ ਇਹ ਵੀ ਇੱਕ ਵੱਡੀ ਭਾਰੀ ਮੈਲ ਹੈ। ਜਿਹੋ ਜਿਹਾ ਕਿਸੇ ਦਾ ਜੀਵਨ ਅਸੀਂ ਤੱਕਾਂਗੇ ਉਸ ਤੇ ਜੀਵਨ ਦਾ ਪ੍ਰਭਾਵ ਸਾਡੇ ਤੇ ਪੈਂਦਾ। ਜੇ ਅਸੀਂ ਗੁਰਮੁਖ ਦੀ ਗੁਰਮੁਖਤਾ ਹੀ ਹਰ ਮੌਕੇ ਤੇ ਚੇਤੇ ਕਰਾਂਗੇ ਤਾਂ ਉਹ ਗੁਰਮੁਖਤਾ ਹੀ ਸਾਡੇ ਹਿਰਦੇ ਵਿੱਚ ਵੀ ਆਪ ਪ੍ਰਵੇਸ਼ ਹੋਵੇ, ਕਿਉਂਕਿ ਅਸੀਂ ਚਿਤਵਣੀ ਗੁਰਮੁਖਤਾਈ ਦੀ ਕੀਤੀ ਹੈ। ਇਹ ਜੇ ਅਸੀਂ ਕਿਸੇ ਦੇ ਦੋਸ਼, ਕਿਸੇ ਦੇ ਛਿੱਦਰ, ਕਿਸੇ ਦੇ ਔਗਣ ਤੇ ਪਾਪਾਂ ਨੂੰ ਚੇਤੇ ਕਰਾਂਗੇ, ਹਰ ਮੌਕੇ ਤੇ ਇਸੇ ਚਿਤਵਣੀ ਵਿੱਚ ਲੱਗੇ ਰਹਾਂਗੇ ਤਾਂ ਉਹਦੇ ਉਹ ਦੋਸ਼ ਤੇ ਉਹਦੇ ਉਹ ਪਦਰਵ ਸਾਡੇ ਮਨ ਵਿੱਚ ਆ ਜਾਣਗੇ। ਇਸ ਵਾਸਤੇ ਖਿਆਲ ਇਹ ਕਰਨਾ ਹੈ ਕਿ ਦੂਸਰੇ ਦੇ ਔਗਣ ਤੱਕਣ ਦੀ ਥਾਂ ਤੇ ਗੁਣ ਗ੍ਰਹਿਣ ਕਰੀਏ। ਅਸੀਂ ਅਰਦਾਸ ਵਿੱਚ ਬੇਨਤੀ ਕਰਦੇ ਹਾਂ ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਖ ਚਲਾਈ, ਤੇਗ ਵਾਈ, ਦੇਖ ਕੇ ਅਣਡਿੱਠ ਕੀਤਾ, ਦੇਖ ਲਿਆ ਕਿ ਫਲਾਨਾ ਗਲਤੀ ਕਰਦਾ ਹੈ, ਪਰ ਵੇਖ ਕੇ ਅਣਡਿੱਠ ਕਰ ਦੇਣਾ, ਜਿਵੇਂ ਨਹੀਂ ਵੇਖੀ ਚੀਜ਼ ਮਾਫ ਕਰ ਦੇਣਾ। ਸੋ ਇਹ ਵੀ ਇੱਕ ਖਾਲਸੇ ਦਾ ਵੱਡਾ ਭਾਰੀ ਗੁਣ ਹੈ, ਵੇਖ ਕੇ ਅਣਡਿੱਠ ਕੀਤਾ, ਜਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ। ਪਰ ਖਾਲਸਾ ਸਾਹਿਬ ਗੱਜ ਕੇ ਬੋਲੋ ਜੀ, ਕਿਸੇ ਦੇ ਸ਼ਿੱਦਤ ਤੇ ਦੋਸ਼ ਵੇਖਣ ਵਾਲੇ ਦਾ ਨਾਮ ਦਾ ਧਿਆਨ ਨਹੀਂ ਕਿਸੇ ਨੇ ਧਰਿਆ। ਇਸ ਵਾਸਤੇ ਇਹ ਵੀ ਇੱਕ ਮੈਲ ਹੈ, ਹਰੇਕ ਦੇ ਵਿੱਚ ਦੋਸ਼ ਹੀ ਆਰੋਪ ਨੇ, ਹਰੇਕ ਵਿੱਚ ਛਿੱਦਰ ਕੱਢਣੇ। ਜੇ ਅਸੀਂ ਛਿੱਦਰ ਕੱਢਣ ਲੱਗ ਪਈਏ ਤਾਂ ਹਰੇਕ ਵਿੱਚੋਂ ਕੱਢ ਸਕਦੇ ਹਾਂ। ਤੇ ਜੇ ਕਿਸੇ ਨੇ ਸਾਡੇ ਦੋਸ਼ਾਂ ਨੂੰ ਵੇਖਣ ਦਾ ਯਤਨ ਕੀਤਾ, ਜਦੋਂ ਸਾਡੀ ਫਰਿਸ਼ਤ ਬਣੀ ਤੇ ਪਤਾ ਨਹੀਂ ਦੂਜਿਆਂ ਨਾਲੋਂ ਸਾਡੇ ਵਿੱਚ ਕਿੰਨੇ ਕੁ ਬਹੁਤੇ ਦੋਸ਼ ਹੋ। ਸੋ ਆਪਣੇ ਦੋਸ਼ਾਂ ਦਾ ਬੰਦੇ ਨੂੰ ਆਪ ਨੂੰ ਘੱਟ ਪਤਾ ਹੁੰਦਾ। ਉਹ ਸਾਡਾ ਇਹ ਸੁਭਾਅ ਹੈ, ਅਸੀਂ ਦੂਸਰੇ ਨੂੰ ਉਪਦੇਸ਼ ਬਹੁਤਾ ਦਿੰਦੇ ਹਾਂ, ਅਸੀਂ ਦੂਸਰੇ ਨੂੰ ਸਿੱਖਿਆ ਬਹੁਤੀ ਦਿੰਦੇ ਹਾਂ, ਆਪਣੇ ਆਪ ਨੂੰ ਕਦੇ ਅਸੀਂ ਸਿੱਖਿਆ ਦੇਣ ਦਾ ਯਤਨ ਨਹੀਂ ਕੀਤਾ। ਜਿੰਨਾ ਅਸੀਂ ਯਤਨ ਦੂਸਰੇ ਨੂੰ ਸਮਝਾਉਣ ਦਾ ਕਰਦੇ ਹਾਂ, ਕਦੇ ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕੀਤਾ? ਕਦੇ ਇਕੱਲਿਆਂ ਬੈਠ ਕੇ ਆਪਣੇ ਮਨ ਨੂੰ ਆਪਾਂ ਕੋਈ ਲਾਂਤ ਪਾਈ ਹੈ, ਫਟਕਾਰ ਪਾਈ ਹੈ? ਕਦੇ ਕੋਈ ਨੂੰ ਝਿੜਕਿਆ, ਕਦੇ ਦਬਾਇਆ, ਕਦੇ ਸਮਝਾਇਆ ਵੀ ਮਨਾ ਤੂੰ ਕੀ ਕਰਦਾ ਹੈ? ਪਰ ਭਗਤ ਫਰੀਦ ਜੀ ਤਾਹੀਆਂ ਸਾਨੂੰ ਕਹਿੰਦੇ ਨੇ, ਆਪਣੇ ਗਿਰੀਵਾਰ ਮੈਂ ਸਿਰ ਨੀਵਾਂ ਕਰ ਦੇਖ, ਆਪਣੀ ਬੁੱਕ ਵਿੱਚ ਮੂੰਹ ਪਾ ਕੇ ਵੀ ਸਾਨੂੰ ਵੇਖਣਾ ਚਾਹੀਦਾ ਹੈ। ਸੋ ਆਪਣੀ ਪੀੜ੍ਹੀ ਹੇਠ ਵੀ ਸਾਨੂੰ ਟੋਟਾ ਫੇਰਨਾ ਚਾਹੀਦਾ ਹੈ, ਸਾਡੇ ਅੰਦਰ ਕਿਹੋ ਜਿਹਾ ਸਮਾਜ, ਸਾਡਾ ਜੀਵਨ ਕਿਹੋ ਜਿਹਾ ਹੈ। ਜੇ ਕੋਈ ਅਚਨਚੇਤ ਥੋੜਾ ਜਿਹਾ ਢਿੱਲਾ ਹੋ ਜਾਵੇ, ਬਿਮਾਰ ਹੋਵੇ, ਉਹਦੇ ਘਰ ਜਿਹੜਾ ਪਤਾ ਲੈਣ ਜਾਵੇਗਾ, ਹਰੇਕ ਹੀ ਡਾਕਟਰ ਬਣ ਬਹਿੰਦੇ, ਆਹ ਦਵਾਈ ਲੈ, ਉਹ ਗੋਲੀ ਖਾ, ਫਲਾਨਾ ਡਾਕਟਰ ਚੰਗਾ, ਇਉਂ ਤੇਰਾ ਇਲਾਜ ਹੋਵੇਗਾ। ਅਚਨਚੇਤ ਜੇ ਕਿਤੇ ਆਪ ਉਹਦਾ ਸਰੀਰ ਢਿੱਲਾ ਮੱਠਾ ਹੋ ਜਾਵੇ ਤਾਂ ਫਿਰ ਕੁਛ ਨਹੀਂ ਸੋਚਦਾ, ਫਿਰ ਉਹ ਸਭ ਉਹ ਦਵਾਈ ਜਿਹੜਾ ਉਹ ਡਾਕਟਰ ਪੁਣਾ ਸੀ ਸਭ ਉਹ ਚੇਤਾ ਭੁੱਲ ਜਾਂਦਾ ਹੈ। ਇਸ ਵਾਸਤੇ ਅਸੀਂ ਦੂਸਰਿਆਂ ਨੂੰ ਸਿੱਖਿਆ ਦੇਣ ਤੇ ਦੂਸਰਿਆਂ ਨੂੰ ਦੋਸ਼ ਕੱਢਣ ਦੇ ਵਿੱਚ, ਛਿੱਦਰ ਆਰੋਪਣ ਦੇ ਵਿੱਚ ਲੱਗੇ ਰਹਿੰਦੇ ਹਾਂ, ਆਪਣੇ ਮਨ ਦੇ ਦੋਸ਼ ਤੇ ਉਪਦਰਵ ਤੇ ਛਿੱਦਰ ਕਦੇ ਅਸੀਂ ਨਹੀਂ ਵੇਖੇ। ਸੋ ਇਹ ਵੀ ਇੱਕ ਮੈਲ ਹੈ ਬੜੀ ਭਾਰੀ, ਛਿੱਦਰ ਕਿਸੇ ਵਿੱਚ ਦੋਸ਼ ਆਰੋਪਣੇ, ਛਿੱਦਰ ਕੱਢਣੇ,
ਕੋਟ ਵਿਘਨ,
ਦੋ ਮੈਲਾਂ ਹੋ ਗਈਆਂ, ਤੀਸਰੀ ਕੋਟ ਵਿਘਨ, ਕਿਸੇ ਦੇ ਚੰਗੇ ਕਾਰਜ ਦੇ ਵਿੱਚ ਕਰੋੜਾਂ ਵਿਘਨ ਪਾ ਦੇਣੇ, ਰੋੜਾ ਅਟਕਾਉਣਾ। ਸੋ ਇੱਕ ਸੀ ਕੋਈ, ਉਹਦੇ ਮੰਗਣਾ ਹੋਣ ਲੱਗਾ, ਗੁਆਂਢਣ ਨੂੰ ਬੜਾ ਦੁੱਖ ਹੋਇਆ, ਉਹ ਅੱਗ ਲੈਣ ਦੇ ਬਹਾਨੇ ਘਰ ਆਈ। ਸੋ ਠੀਕ ਜਦੋਂ ਤਿਆਰੀ ਹੋਈ, ਪੁਰਾਣਾ ਰਿਵਾਜ ਸੀ ਲਾਗੀ ਆ ਕੇ ਤੇ ਉਹ ਮੰਗਣੇ ਦੀ ਰਸਮ, ਸੁਹਾਰਾ ਜੀ ਨੂੰ ਕਹਿ ਦਿੰਦੇ ਨੇ ਮਾਝੇ ਦੇ ਵਿੱਚ ਮੰਗਣੀ। ਸੋ ਉਹ ਰਸਮ ਜਦੋਂ ਅਦਾ ਕਰਨ ਲੱਗਾ ਹੀ ਹੈ, ਇਹ ਅੱਗੇ ਤੱਕ ਕਦੇ ਘਰ ਆਈ ਨਹੀਂ ਸੀ ਬੇਬੇ, ਅੱਜ ਜ਼ਰੂਰ ਆਈ, ਅੱਗ ਲੈਣ ਆਈ ਸੀ। ਕਹਿੰਦੇ ਵੇਖਿਆ ਕਿ ਅੱਜ ਬੜੀ ਖੁਸ਼ੀ ਖੁਸ਼ੀ ਆ ਭੈਣ ਤੁਹਾਡੇ ਘਰ, ਇਹ ਮੰਗਣਾ ਹੋਣ ਲੱਗਾ ਹੈ, ਬੜੀ ਖੁਸ਼ੀ ਨੇੜੇ ਹੋਈ, ਰੁਪਈਆ ਲਏ ਗਏ ਸੀ ਜ਼ਰੂਰ ਕੋਲ, ਰੁਪਈਆ ਵੀ ਫੜਾ ਦਿੱਤਾ ਤੇ ਸਭ ਤੋਂ ਪਹਿਲਾਂ ਉਸ ਬੱਚੇ ਦੇ ਸਿਰ ਤੇ ਪਿਆਰ ਵੀ ਦੇ ਦਿੱਤਾ। ਲੈ ਬੱਚਾ ਜਿਵੇਂ ਮੰਗਣੀ ਹੋਣ ਲੱਗੀ ਹੈ ਤਿਵੇਂ ਮਿਰਗੀ ਵੀ ਹਟ ਜਾਊ। ਕੇ ਉਹ ਸੁਣ ਲਿਆ ਉਹਨੇ ਜਿਹੜਾ ਆਇਆ ਸੀ ਲਾਗੇ, ਉਹ ਕਹਿਣ ਲੱਗਾ ਮਾਈ ਨੂੰ ਮਿਰਗੀ ਪੈਂਦੀ ਹੈ? ਨਹੀਂ, ਰੋਜ਼ ਤਾਂ ਨਹੀਂ ਪੈਂਦੀ, ਕਦੇ ਕੁ ਤਾਂ ਪੈਂਦੀ ਹੈ ਜਦੋਂ ਇਹ ਸ਼ਰਾਬ ਪੀਂਦਾ ਹੈ। ਛਾ ਮਾਈ ਇਹ ਸ਼ਰਾਬ ਵੀ ਪੀਂਦਾ? ਨਹੀਂ, ਰੋਜ਼ ਤਾਂ ਨਹੀਂ ਪੀਂਦਾ, ਜਦੋਂ ਕਿਤੇ ਇਹ ਜੂਆ ਖੇਡ ਕੇ ਆਵੇ ਤੇ ਜਿੱਤ ਕੇ ਆਵੇ। ਮਾਈ ਇਹ ਜੂਆ ਵੀ ਖੇਡਦਾ? ਕਦੇ ਕਦੇ ਜਦੋਂ ਚੋਰੀ ਕਰਕੇ ਆਵੇ ਕੋਲ ਪੈਸੇ ਹੋਣ ਤੇ ਉਦੋਂ ਇਹ ਜੂਆ ਖੇਡਦਾ। ਅੱਛਾ, ਇਹ ਸਾਰੇ ਗੁਣ ਨੇ ਇਹਦੇ ਵਿੱਚ, ਉਹ ਚੁੱਪ ਕਰਕੇ ਉੱਠ ਕੇ ਚਲਾ ਗਿਆ, ਸਾਨੂੰ ਇਹੋ ਜਿਹੀ ਨਿੰਗਰ ਦੀ ਲੋੜ ਹੀ ਨਹੀਂ। ਉਹ ਕਿਸੇ ਦੇ ਚੰਗੇ ਕੰਮ ਦੇ ਵਿੱਚ ਕਰੋੜਾ ਵਿਘਨ ਪਾ ਦੇਣੇ, ਕਰੋੜਾ ਅਟਕਾਉਣਾ, ਇਹ ਇੱਕ ਵੱਡਾ ਪਾਪ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੈ, ਆਪਣਾ ਵਿਗਾੜ ਬਿਰਾਨਾ ਸੰਡ ਹੈ। ਗੁਰਸਿੱਖ ਨੂੰ ਆਗਿਆ ਕਿ ਆਪਣਾ ਵਿਗਾੜ ਕੇ ਵੀ ਦੂਜੇ ਦਾ ਸਵਾਰੋ। ਇੱਕ ਤਾਂ ਹੁੰਦੇ ਨੇ ਨਾ ਅਤਿਅੰਤ ਮਾੜੇ ਆਦਮੀ, ਅਗਲੇ ਦਾ ਵਿਗਾੜ ਕੇ ਆਪਣਾ ਸਵਾਰਨਾ, ਮੂਰਖ ਹੁੰਦੇ ਨੇ ਉਹ ਲੋਕ, ਪਾਪੀ ਹੁੰਦੇ ਨੇ। ਇੱਕ ਮਹਾਂਮੂਰਖ ਹੁੰਦੇ ਨੇ, ਅਗਲੇ ਦਾ ਵੀ ਵਿਗਾੜ ਦੇਣਾ ਤੇ ਆਪ ਨੂੰ ਵੀ ਫਾਇਦਾ ਕੋਈ ਨਾ ਹੋਵੇ, ਉਹ ਮਹਾਂਮੂਰਖ ਹੁੰਦੇ ਨੇ, ਵੱਡੇ ਪਾਪੀ ਹੁੰਦੇ ਨੇ, ਹਥਿਆਰੇ ਹੁੰਦੇ ਨੇ। ਸੋ ਇੱਕ ਐਸੇ ਵੀ ਹੁੰਦੇ ਨੇ, ਅਗਲੇ ਦਾ ਹੀ ਕੇਵਲ ਵਿਗਾੜੀ ਜਾਣਾ ਹੈ, ਕਿਸੇ ਦੇ ਚੰਗੇ ਕੰਮ ਵਿੱਚ ਰੋੜਾ ਅਟਕਾ ਹੀ ਜਾਣਾ। ਗੁਰਮੁਖਾਂ ਦਾ ਸੁਭਾਅ ਹੈ ਕਿਸੇ ਦੇ ਕਾਰਜ ਦੇ ਵਿੱਚ ਕੋਈ ਰੁਕਾਵਟ ਹੈ ਤਾਂ ਸਗੋਂ ਦੂਰ ਕਰਨੀ, ਉਹਦੀ ਸਹਾਇਤਾ ਕਰਨੀ ਹੈ, ਉਹਨੂੰ ਮੋਢਾ ਦੇਣਾ। ਜੇ ਕੋਈ ਦੁਖੀ ਹੈ ਉਹਨੂੰ ਸੁੱਖ ਪਹੁੰਚਾਉਣਾ ਹੈ, ਜੇ ਕੋਈ ਟੈਂਦੀ ਕਲਾ ਵਾਲਾ ਉਹਨੂੰ ਉਤਾਂਹ ਚੱਕਣਾ ਹੈ, ਤੇ ਜਿਹੜਾ ਕਿਸੇ ਦੀ ਸਹਾਇਤਾ ਕਰਦਾ ਹੈ ਵਾਹਿਗੁਰੂ ਉਹਦੀ ਸਹਾਇਤਾ ਕਰਦਾ। ਫਿਰ ਦੇਰ ਜ਼ਰੂਰ ਹੋ ਜਾਂਦੀ ਹੈ ਪਰ ਅਨੇਰ ਨਹੀਂ। ਉਹ ਦੇਰ ਭਾਵੇਂ ਹੋ ਜਾਵੇ ਰੱਬ ਦੇ ਘਰ ਵਿਚ, ਪਰ ਨਿਆਮ ਬੜਾ ਵੱਡਾ ਹੁੰਦਾ ਹੈ। ਜਿਹੜਾ ਕਿਸੇ ਦੇ ਕੰਮ ਵਿਚ ਰੁਕਾਵਟ ਪਾਉਂਦਾ ਇੱਕ ਦੇ ਵਿਚ, ਉਹ ਕੁਛ ਸਮੇਂ ਤੋਂ ਬਾਅਦ ਰੱਬ ਫਿਰ ਉਹਦੇ ਕਾਰਜ ਵਿਚ ਰੁਕਾਵਟ ਪਾਉਂਦਾ, ਫਿਰ ਉਦੋਂ ਪਤਾ ਲੱਗਦਾ ਬਗਾਨੇ ਦੇ ਘਰ ਲੱਗੀ ਹੋਈ ਤਾਂ ਬਸੰਤਰ ਦੇਵਤਾ ਹੈ, ਤੇ ਜਦੋਂ ਆਪਣੇ ਘਰ ਲੱਗ ਜਾਵੇ ਫਿਰ ਪਤਾ ਲੱਗਦਾ ਹੈ। ਇਸ ਵਾਸਤੇ ਕਿਸੇ ਦੇ ਕਾਰਜ ਵਿਚ ਕੋਈ ਵਿਘਨ ਪਾ ਦੇਣਾ, ਕੋਈ ਰੋੜਾ ਅਟਕਾ ਦੇਣਾ, ਇਹ ਵੀ ਇੱਕ ਵੱਡਾ ਭਾਰੀ ਦੋਸ਼ ਹੈ, ਇੱਕ ਮੈਲ ਹੈ ਵੱਡੀ ਭਾਰੀ, ਨਹੀਂ ਇਹ ਵੀ ਚਾਹੀਦਾ। ਅਪਰਾਧ ਗੁਨਾਹ ਕਰਨ, ਗਲਤੀਆਂ ਕਰਨੀਆਂ, ਤੇ ਅਪਰਾਧ ਵਾਹਿਗੁਰੂ ਤੋਂ ਬਿਨਾਂ ਹੋਰਨਾਂ ਦੀ ਆਰਾਧਨਾ ਕਰਨੀ, ਪਰਮੇਸ਼ਰ ਨੂੰ ਛੱਡ ਕੇ ਜਿਹੜਾ ਦਾਤਾ ਹੈ ਹੋਰਨਾਂ ਦੀ ਉਪਾਸ਼ਨਾ ਕਰਨੀ, ਕੋਈ ਕਬਰਾਂ ਨੂੰ, ਕੋਈ ਮੜੀਆਂ ਨੂੰ, ਕੋਈ ਮੱਟਾਂ ਨੂੰ, ਕੋਈ ਭੂਤਾਂ ਪ੍ਰੇਤਾਂ ਨੂੰ, ਕੋਈ ਜੰਤਰੀਆਂ ਮੰਤਰੀਆਂ ਨੂੰ, ਕੋਈ ਮਨੁੱਖਾਂ ਦੀ ਉਲਟੀ ਐਵੇਂ ਲਈ ਜਾਂਦੇ ਹੈ, ਮਾਨੁੱਖ ਏਕ ਦਿਵਸੀ ਸਭ ਜਾਣ ਦੇਵਨ ਤੋਂ ਇੱਕ ਹੈ ਭਗਵਾਨ, ਫਲਾਨਾ ਬੜਾ ਗੁਰੂ ਮਿਲਿਆ, ਫਲਾਨਾ ਬੜਾ ਇਹੋ ਜਿਹਾ ਮਿਲਿਆ, ਉਹ ਤੋਂ ਅਸੀਂ ਸਿੱਖਿਆ ਲਈਏ, ਮੰਤਰ ਲਿਆ, ਸਾਗਾ ਲਿਆ, ਇਹ ਗੁਨਾਹ ਵੱਡਾ ਭਾਰੀ, ਇੱਕ ਮੈਲ ਹੈ। ਪਾਰ ਦੀ ਸ਼ਿਕਾਰੀ ਦੀ ਨਿਆਈ ਜੀਵ ਘਾਤ ਕਰਨਾ, ਇਹ ਵੀ ਇੱਕ ਮੈਲ ਹੈ। ਕਿਲ ਵਿਖ ਨਾਮ ਹੈ ਪਾਪਾਂ ਦਾ, ਸੋ ਇਹ ਪਾਪਾਂ ਦੀ ਇੱਕ ਜਿਹੜੀ ਮੈਲ ਹੈ, ਸੋ ਇਹਨਾਂ ਸਾਰੀਆਂ ਮੈਲਾਂ ਕਰਕੇ ਸਾਡਾ ਮਨ ਮੈਲਾ ਹੈ। ਕਿਸੇ ਵਿਚ ਦੋਸ਼ ਰੋਪਣੇ, ਛਲ ਕਰਨਾ, ਕਰੋੜਾ ਵਿਘਨ ਪਾਉਣੇ ਚੰਗੇ ਕਾਰਜ ਵਿਚ, ਗੁਨਾਹ ਕਰਨਾ ਤੇ ਪਾਪ ਕਰਨੇ ਤੇ ਹੋਰਨਾਂ ਦੀ ਆਰਾਧਨਾ ਜਿਹਨੂੰ ਕਿਹਾ, ਸੋ ਇਹ ਸਾਰੇ ਜਿਹੜੇ ਮੈਲ ਹੈ ਪੰਜ ਪ੍ਰਕਾਰ ਦੀ, ਇਹ ਜਨਮਾਂ ਜਨਮਾਤਰਾ ਨੇ ਸਾਡੇ ਅੰਦਰ ਲੱਗੀ ਹੋਈ ਹੈ, ਇਸ ਕਰਕੇ ਸਾਡਾ ਮਨ ਕਾਲਾ ਹੈ।
ਭਰਮ ਮੋਹਨ ਮਾਨ ਅਪਮਾਨ,
ਸੋ ਭਰਮ ਹੈ ਵੱਡਾ ਭਾਰੀ ਸਾਡੇ ਮਨ ਵਿਚ ਭੁਲੇਖਾ, ਸੋ ਸੱਚੀਆਂ ਚੀਜ਼ਾਂ ਝੂਠੀਆਂ ਤੇ ਝੂਠੀਆਂ ਨੂੰ ਸੱਚੀਆਂ ਮੰਨ ਲੈਣਾ, ਇਹ ਭਰਮ ਹੈ ਵੱਡਾ ਭਾਰੀ, ਤੇ ਮੋਹ ਹੈ ਧੀਆਂ ਪੁੱਤਰਾਂ ਦਾ ਬੜਾ ਪਾਇਆ ਹੋਇਆ ਮਨ ਦੇ ਵਿਚ ਸੰਬੰਧੀਆਂ ਦਾ, ਮਾਨ ਆਪਣਾ ਅਸੀਂ ਸਤਿਕਾਰ ਚਾਹੁੰਦੇ ਹਾਂ ਤੇ ਦੂਸਰੇ ਨੇ ਅਪਮਾਨ ਨਰਾਦਰੀ ਕਰਨੀ ਚਾਹੁੰਦੇ, ਦੂਸਰੇ ਦੀ ਨਰਾਦਰੀ ਹੋਵੇ ਤੇ ਮੇਰਾ ਮਾਣ ਹੋਵੇ, ਇਹ ਵੀ ਇੱਕ ਵੱਡਾ ਭਾਰੀ ਪਾਪ ਹੈ। ਦੂਸਰੇ ਦਾ ਸਤਿਕਾਰ ਨਾ ਕਰਨਾ, ਨਰਾਦਰੀ ਕਰਨੀ, ਆਪਣੇ ਮਾਨ ਦੀ ਇੱਛਾ ਹੋਣੀ।
ਮਦਨ ਮਾਇਆ ਪਿਆਪਤੰ,
ਤੇ ਮਦ ਸ਼ਰਾਬ ਪੀਣੀ, ਕਮਲੇ ਹੋ ਰਹਿਣਾ ਸ਼ਰਾਬਾਂ ਪੀ ਕੇ, ਇੱਕ ਮੈਲ ਵੱਡੀ ਭਾਰੀ। ਸੋ ਮਾਇਆ ਵਿਆਪਤੰ, ਇਹ ਹੈ ਮਾਇਆ ਚੰਬੜੀ ਹੋਈ ਹੈ ਜਿਨ੍ਹਾਂ ਨੂੰ, ਉਹ ਲੋਕ ਕਿਉਂ ਕਰਦੇ ਨੇ, ਮਦ ਹੰਕਾਰ ਕਰਦੇ ਨੇ, ਹੰਕਾਰ ਦੀ ਮਗਰੂਰੀ ਵਿਚ ਮਸਤ ਹੋ ਜਾਂਦੇ ਨੇ, ਕਮਲੇ ਹੋ ਜਾਂਦੇ ਨੇ, ਪਰਵਾਹ ਨਹੀਂ ਕਰਦੇ ਦੂਜੇ ਦੀ, ਸ਼ਰਾਬਾਂ ਪੀਂਦੇ ਨੇ, ਕੁਰੀਤੀਆਂ ਕਰਦੇ ਹਨ, ਇਹ ਮਾਇਆ ਚੰਬੜੀ ਹੋਈ ਹੈ। ਇਸ ਕਰਕੇ ਕੀ ਫਿਰ ਹੋਇਆ, ਸਿੱਟਾ ਕੀ ਨਿਕਲਿਆ, ਫਲ ਕੀ ਮਿਲਿਆ,
ਮ੍ਰਿਤਾ ਜਨਮ ਪਰਮਹੰਸ ਨਰਕ ਹੈ।
ਉਹ ਜਨਮਦੇ ਨੇ ਤੇ ਮ੍ਰਿਤ ਉਹਨਾਂ ਦੀ ਮ੍ਰਿਤੂ ਹੁੰਦੀ ਹੈ, ਜੰਮਦੇ ਨੇ ਤੇ ਮਰਦੇ ਨੇ, ਪਰਮਹੰਸ 84 ਦੇ ਗੇੜੇ ਵਿਚ ਉਹ ਭੁੰਮਦੇ ਨੇ, ਤੇ ਜਦੋਂ ਵੱਡੇ ਪਾਪ ਕਰਦੇ ਨੇ ਨਰਕ ਹੈ, ਨਰਕਾਂ ਵਿਚ ਜਾ ਕੇ ਪੈਣਾ ਪੈਂਦਾ ਇਹੋ ਜਿਹੇ ਬੰਦਿਆਂ ਨੂੰ, ਨਰਕਾਂ ਵਿਚ ਪੈਣਾ ਪੈਂਦਾ ਹੈ, ਨਰਕਾਂ ਤੋਂ ਜਦੋਂ ਕੱਢਦਾ ਹੈ ਵਾਹਿਗੁਰੂ ਤਾਂ ਫਿਰ 84 ਦੇ ਗੇੜੇ ਵਿਚ ਭਟਕਾਉਂਦਾ ਭਰਮਾਉਂਦਾ ਹੈ।
ਅਨੇਕ ਉਪਾਵਾਂ ਸਿੱਧਾ ਤੇ
ਸਿੱਧਿਆ ਤੇ ਅਨੇਕਾਂ, ਭਾਵੇਂ ਕੋਈ ਉਪਾਵ ਯਤਨ ਕਰ ਲਵੇ ਜਿੰਨੇ ਮਰਜ਼ੀ ਹੈ, ਜਿੰਨੇ ਮਰਜ਼ੀ ਤੀਰਥ ਨਹਾ ਲਵੇ, ਜਿੰਨੇ ਮਰਜ਼ੀ ਜੱਗ ਕਰ ਲਵੇ, ਪੁੰਨ ਕਰ ਲਵੇ, ਦਾਨ ਕਰ ਲਵੇ, ਸੋ ਇਹੋ ਜਿਹੇ ਛੋਟੇ ਛੋਟੇ ਅਨੇਕਾਂ ਸਾਧਨ ਜਿੰਨੇ ਮਰਜ਼ੀ ਕਰ ਲਵੇ, ਨਾ ਸਿੱਧਿਆ ਤੇ ਨਹੀਂ ਕਲਿਆਣ ਹੋਵੇਗੀ, ਨਹੀਂ ਮੁਕਤ ਹੋਵੇਗੀ, ਭਲਾ ਨਹੀਂ ਹੋ ਸਕੇਗਾ ਉਸ ਆਦਮੀ ਦਾ। ਹਾਂ, ਐਡਾ ਵੱਡਾ ਅਪਰਾਧੀ ਵੀ ਬਖਸ਼ਿਆ ਜਾ ਸਕਦਾ ਹੈ ਜੇ ਕੋਈ ਗੁਰੂ ਕਾ ਮੁਕਤ ਛਕ ਲਵੇ, ਉਸ ਦੇ ਵਿੱਚ ਸਾਰੇ ਪਿਛਲੇ ਕੀਤੇ ਹੋਏ ਗੁਨਾਹ ਮੁਆਫ਼, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝ, ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜਮ ਨਾ ਕਾਈ, ਬਾਕੀ ਕੋਈ ਥੋੜੀ ਚੀਜ਼ ਵੀ ਬਾਕੀ ਨਹੀਂ ਰਹਿ ਜਾਂਦੀ, ਸੋ ਕੀਤੇ ਹੋਏ ਪਾਪ ਸਾਰੇ ਇੱਕੋ ਵਾਰੀ ਫਿਰ ਪਾਰ ਜਾਂਦੀ ਹੈ। ਜਦੋਂ ਕੋਈ ਗੁਰੂ ਕਾ ਮੁਕਤ ਛਕ ਲਵੇ, ਪੰਜਾਂ ਪਿਆਰਿਆਂ ਵੱਲ ਹੁਕਮ ਹੁੰਦਾ ਕਿ ਤੇਰੇ ਪਿਛਲੇ ਕੀਤੇ ਹੋਏ ਗੁਨਾਹ ਸਭ ਮੁਆਫ਼, ਅੱਗੇ ਵਾਸਤੇ ਜੇ ਨਾ ਕਰੇ ਸੋ ਬਖਸ਼ਿਸ਼ ਹੋ ਜਾਂਦੀ ਹੈ। ਪਰ ਜੇ ਅੰਮ੍ਰਿਤ ਛਕੇ ਤੇ ਫਿਰ ਉਹ ਗੁਨਾਹ ਕਰੇ, ਗਲਤੀ ਦੁਬਾਰਾ ਕਰੇ, ਤਾਂ ਪਹਿਲੇ ਵੀ ਜਿਹੜੇ ਨੇ ਉਹ ਵੀ ਲੱਗਦੇ ਨੇ ਜ਼ਰੂਰ, ਸਗੋਂ ਜ਼ਿਆਦਾ ਲੱਗਦੇ ਨੇ। ਸੋ ਇਸੇ ਵਾਸਤੇ ਇੱਥੇ ਮੈਨੂੰ ਖਿਆਲ ਆਇਆ ਹੁਣੇ ਹੀ, ਇਹ ਸ਼ਾਇਦ ਆਪਾਂ ਪਰ ਇੱਕ ਕਮੇਟੀ ਨਹੀਂ ਸੀ ਬਣਾਈ ਪਿਛਲੇ ਦਿਨ, ਇੱਕ ਕਮੇਟੀ ਬਣਾਈ ਸੀ ਕਿ ਮਗਰੋਂ ਖਿਆਲ ਰੱਖਣਾ, ਹੁਣ ਮੈਨੂੰ ਚੇਤਾ ਨਹੀਂ ਰਹਿ ਗਿਆ ਕਿਹੜੇ ਸਿੰਘ ਨੂੰ ਪ੍ਰਧਾਨ ਬਣਾਇਆ ਸੀ, ਕਿਹੜੇ ਨੂੰ ਸੈਕਟਰੀ, ਚੇਤਾ ਨੇ ਮੈਨੂੰ ਪੂਰਾ ਬਣੀ ਸੀ ਕਮੇਟੀ, ਪਤਾ ਨਹੀਂ ਉਹਨਾਂ ਨੇ ਕਿਸੇ ਨੂੰ ਕੁਛ ਸੁਣਿਆ ਬੁੱਝਿਆ ਕਿ ਨਹੀਂ, ਪੁੱਛਿਆ ਗਿੱਛਿਆ ਕਿ ਨਹੀਂ, ਇਹ ਵੀ ਨਹੀਂ ਪਤਾ ਕੋਈ। ਪਰ ਮੇਰਾ ਖਿਆਲ ਹੈ ਜੇ ਕੋਈ ਤਰੱਕੀ ਕੀਤੀ ਹੁੰਦੀ ਤਾਂ ਉਹਦੇ ਪਹਿਲਾਂ ਗੱਲ ਇਹ ਕੰਨਾਂ ਵਿਚ ਪੈਣੀ ਸੀ ਕਿ ਅਸੀਂ ਆਹ ਤਰੱਕੀ ਕੀਤੀ ਹੈ, ਮੇਰਾ ਖਿਆਲ ਹੈ ਕਿ ਕਮੇਟੀ ਬਣ ਗਈ ਸੀ ਜ਼ਰੂਰ ਤੇ ਕਾਗਜ਼ਾਂ ਤੇ ਲਿਖੀ ਗਈ ਸੀ ਪਰ ਉਹ ਸ਼ਾਇਦ ਕਾਰਗੁਜ਼ਾਰੀ ਘੱਟ ਹੀ ਕੀਤੀ ਹੋਵੇ ਸੋ ਚਾਹੀਦਾ ਸੀ ਚੜ੍ਹਦੀ ਕਲਾ ਹੋਣੀ ਚਾਹੀਦੀ ਸੀ ਲਗਾਤਾਰ ਇੱਥੇ ਜਥਾ ਆ ਰਿਹਾ ਹੈ ਕਿਰਪਾ ਗੁਰੂ ਜੀ ਸੰਗਤਾਂ ਸੁਣਨ ਵਾਸਤੇ ਵੀ ਆਉਂਦੀਆਂ ਨੇ ਸੁਣਦੇ ਵੀ ਬੜੇ ਖਿਆਲ ਨਾਲ ਜੇ ਮੈਂ ਪੁੱਛਿਆ ਵੀ ਸੀ ਅੱਜ ਸਵੇਰ ਤੜਕੇ ਮੈਂ ਕਿਹਾ ਕਿ ਸਹਿਜ ਕਿਰਤੀ ਦੇ ਸਲੋਕ ਨੇ ਤੇ ਕਥਾ ਕਰਨ ਦਾ ਮੈਨੂੰ ਚੱਜ ਪੂਰਾ ਨਹੀਂ ਪਰ ਸੰਗਤਾਂ ਨੂੰ ਕੋਈ ਸਮਝ ਵੀ ਆਉਂਦੀ ਹੈ ਸੋ ਕਹਿੰਦੇ ਸੀ ਕਿ ਜੇ ਸਮਝ ਨਾ ਆਉਂਦੀ ਹੋਵੇ ਤੇ ਅਸੀਂ ਸੁਣਨ ਆਈਏ ਕਿਉਂ ਸਮਝ ਆਉਂਦੀ ਹੈ ਪਾਵੇ ਦਾ ਇਹ ਹੋਇਆ ਕਿ ਆਪਾਂ ਸੁਣਨ ਦੀ ਇੱਛਾ ਵੀ ਰੱਖਦੇ ਹਾਂ ਸੁਣਦੇ ਵੀ ਹੈ ਸਮਝ ਵੀ ਪੈ ਜਾਂਦੀ ਹੈ ਤੇ ਫਿਰ ਕੁਛ ਮੰਨ ਵੀ ਲੈਂਦੇ ਹਾਂ ਤੇ ਮਗਰੋਂ ਫਿਰ ਮੁੱਕਰ ਜਾਂਦੇ ਹੈ ਉਹ ਮੁੱਕਰਦੇ ਹੀ ਨੇ ਨਾ ਜਿਨ੍ਹਾਂ ਨੇ ਅੰਮ੍ਰਿਤ ਵੀ ਛੱਕ ਲਿਆ ਤੇ ਮੁੜ ਕੇ ਫਿਰ ਉਹ ਸ਼ਰਾਬਕ ਬਾਬਾ ਬਣ ਲੱਗ ਗਿਆ ਤੇ ਜੇ ਰੱਬ ਕੋਲੋਂ ਹੀ ਮੁੱਕਰ ਗਏ ਆਪਾਂ ਤੇ ਫਿਰ ਭਲਾ ਗੁਜ਼ਾਰਾ ਕਿੱਥੇ ਹੋਵੇਗਾ ਇਹ ਖਿਆਲ ਕਰ ਲੈਣਾ ਚਾਹੀਦਾ ਹੈ ਰੱਬ ਕੋਲੋਂ ਮੁੱਕਰਿਆ ਔਖੀ ਬੜੀ ਗੱਲ ਹੈ ਇਸ ਵਾਸਤੇ ਮੁੱਕਰਨਾ ਨਹੀਂ ਚਾਹੀਦਾ ਪਿਆਰ ਪੁਰ ਪਿਆਰ ਹੋਇਆ ਤੋਂ ਬਿਨਾਂ ਵੀ ਗੱਲ ਨਹੀਂ ਬਣਨੀ ਨਹੀਂ ਤਾਂ ਫਿਰ ਅੰਮ੍ਰਿਤ ਤੋਂ ਜਨਮ ਪਰਮੰਤ ਨਰਕ ਹੈ ਫਿਰ ਇਹ ਜੰਮਣ ਤੇ ਮਰਨ ਤੇ ਨਰਕਾਂ ਵਿੱਚ ਵੀ ਪੈਣ ਦਾ ਡਰ ਹੈ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ ਹੋਰ ਕਿਸੇ ਯਤਨ ਕਰਕੇ ਛੁਟਕਾਰਾ ਵੀ ਨਹੀਂ ਹੋਣਾ ਤੇ ਜੇ ਇੰਨੀ ਗੱਲ ਤੋਂ ਹੀ ਇਸ ਜਨਮ ਚ 10-20-30-40-50 ਸਾਲ ਜੇ ਉਮਰ ਹੈ ਇਹਨਾਂ ਚਿਰ ਆਪਣੇ ਆਪ ਨੂੰ ਨਿਯਮ ਵਿਚ ਰੱਖ ਕੇ ਜੇ ਨਿਤ ਦੇ 84 ਦੇ ਗੇੜੇ ਆਪਾਂ ਮੇਟ ਲਈਏ ਤੇ ਨਿਤ ਦੇ ਨਰਕਾਂ ਤੋਂ ਬਚ ਜਾਈਏ ਤੇ ਚਿੰਤਾ ਸੋਗ ਫਿਕਰ ਤੋਂ ਬਚ ਜਾਈਏ ਜੰਮਣ ਤੇ ਮਰਨ ਦਾ ਦੁੱਖ ਆਪਣਾ ਕੱਟਿਆ ਜਾਵੇ ਤਾਂ ਬਹੁਤਾ ਫਾਇਦਾ ਨਹੀਂ ਆਪਾਂ ਬਹੁਤ ਲਾਭ ਹੈ ਸੋ ਗੁਰੂ ਪਿਆਰੇ ਉਹ ਉੱਚਾ ਜੀਵਨ ਬਣਾਉਣ ਦਾ ਯਤਨ ਕਰਨਾ ਚਾਹੀਦਾ ਡਿੱਗਣ ਦਾ ਕੀ ਹੈ ਬੰਦਾ ਜੇ ਗਿਰਨਾ ਚਾਹੇ ਝੱਟ ਹੀ ਗਿਰ ਜਾਂਦਾ ਜੀਵਨ ਉੱਚਾ ਬਣਾਉਣਾ ਬੜਾ ਔਖਾ ਹੈ ਆ ਸਾਹਮਣੇ ਬਿਰਸ਼ ਨੇ ਇਹ ਯਤਨ ਕਰਕੇ ਕਈ ਸਾਲਾਂ ਵਿੱਚ ਇਹ ਛਾਲ ਦੇਣਗੇ ਤੇ ਜੇ ਇਹਨਾਂ ਨੂੰ ਵੱਢਣਾ ਹੋਵੇ ਤਾਂ ਸ਼ਾਇਦ ਥੋੜੇ ਮਿੰਟਾਂ ਵਿੱਚ ਕੋਈ ਬੰਦਾ ਝੱਟ ਵੱਢ ਕੇ ਡੇਗ ਦੇਵੇਗਾ ਕਿਸੇ ਮਕਾਨ ਨੂੰ ਬਣਾਉਣਾ ਬੜਾ ਔਖਾ ਹੈ ਢਾਉਣ ਲੱਗਿਆ ਤਾਂ ਥੋੜੀ ਜਿਹੀ ਦੇਰ ਹੀ ਲੱਗਦੀ ਹੈ ਜੀਵਨ ਬਣਦਿਆਂ ਬਣਦਿਆਂ ਗੁਰੂ ਕੀ ਕਿਰਪਾ ਨਾਲ ਮਾਤਾ ਕਿਤੇ ਬਣਦਾ ਹੈ ਤੇ ਟਹਿਣ ਲੱਗਿਆ ਤਾਂ ਝੱਟ ਜਰਾ ਕਿਸੇ ਨੂੰ ਉੱਥੇ ਮੰਦਾ ਚੰਗਾ ਬੋਲੋ ਉੱਥੇ ਇੱਜ਼ਤ ਲਵਾ ਲਓ ਇੱਕ ਦਿਨ ਹੀ ਕੋਈ ਸ਼ਰਾਬਖਾਨੇ ਚਲਾ ਜਾਵੇ ਸਾਰੀ ਉਮਰ ਦੀ ਰੱਖੀ ਰਖਾਈ ਗਈ ਹੋਰ ਕੋਈ ਇਸ ਤੋਂ ਵੱਧ ਪਾਪ ਕਰ ਲਵੇ ਝੱਟ ਹੋ ਗਿਆ ਜੀਵਨ ਵਿਗੜਨ ਲੱਗਿਆ ਤਾਂ ਦੇਰ ਨਹੀਂ ਲੱਗਦੀ ਜੀਵਨ ਸਵਾਰਨ ਲੱਗਿਆ ਬੜੀ ਦੇਰ ਲੱਗਦੀ ਹੈ ਪਰ ਜੇ ਇੱਕ ਵਾਰੀ ਸੁਧਰ ਜਾਵੇ ਜੀਵਨ ਤੇ ਨਿਤ ਦੇ 84 ਦੇ ਗੇੜੇ ਵੀ ਮਿਟ ਜਾਂਦੇ ਹਨ ਇਸ ਵਾਸਤੇ ਮਨੁੱਖਾ ਜਨਮ ਦੇ ਵਿੱਚ ਹੀ ਇਹ ਸਮਾਂ ਹੈ ਆਪਣਾ 84 ਦਾ ਗੇੜਾ ਕੱਟਣ ਦਾ ਜਨਮ ਸਵਾਰਨ ਦਾ ਇਸ ਵਾਸਤੇ ਜਨਮ ਸਵਾਰਨ ਵਾਲੇ ਪਾਸੇ ਗੁਰਮੁਖੋ ਯਤਨ ਕਰਨਾ ਚਾਹੀਦਾ ਆਪਾਂ ਨੂੰ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਸੋ ਅਗਾਹ ਕੂਤਰਾਂਗ ਪਿੱਛਾ ਫੇਰ ਨਾ ਮੋਢੜਾ ਨਾਨਕ ਸਿਜ ਅਵੇਹਾ ਵਾਰ ਬਾਹਰ ਨਾ ਹੋਵੇ ਜਨਮੜਾ ਸੋ ਅਗਾਹ ਨੂੰ ਤਰੱਕੀ ਕਰਨ ਵਾਲੇ ਪਾਸੇ ਨੂੰ ਜਾਣਾ ਚਾਹੀਦਾ ਹੈ ਮਨ ਦਾ ਸੰਕਲਪ ਰੂਪੀ ਮੋਢਾ ਪਿਛਾ ਨੂੰ ਨਹੀਂ ਆਉਣਾ ਚਾਹੀਦਾ ਉਹ ਫਲਾਨਾ ਡਿੱਗ ਪਿਆ ਚੱਲ ਉਹਨੇ ਕਿਹੜੀ ਪੂਰੀ ਪਾਈ ਹੈ ਮੈਂ ਵੀ ਉਹਦੇ ਨਾਲ ਡਿੱਗ ਪਵਾਂ ਉਹ ਡਿੱਗਣ ਵਾਲੇ ਦੇ ਨੂੰ ਵੇਖ ਕੇ ਜੇ ਤੂੰ ਡਿੱਗਣਾ ਚਾਹੁੰਦਾ ਹੈ ਉਹ ਜਿਹੜੇ ਤਰੱਕੀ ਕਰ ਗਏ ਨੇ ਤੇ ਜਿਹੜੇ ਵਿਗੜੇ ਹੋਏ ਜੀਵਨ ਵਾਲੇ ਅੰਮ੍ਰਿਤ ਛੱਕ ਕੇ ਤਿਆਰ ਪੁਰ ਤਿਆਰ ਹੋ ਗਏ ਨੇ ਜਿਹਨਾਂ ਦਾ ਉੱਚਾ ਜੀਵਨ ਹੋ ਗਿਆ ਉਹਨਾਂ ਦੀ ਰੀਸ ਕਿਉਂ ਨਹੀਂ ਕਰਦਾ ਉਹਨਾਂ ਦੇ ਚੰਗਿਆਂ ਦੀ ਰੀਸ ਕਰਨੀ ਚਾਹੀਦੀ ਸੀ ਸੋ ਮੁਕਤ ਹੋ ਜਾ ਗੁਰੂ ਕੇ ਸਿੱਖਾ ਐਸੇ ਵਾਰੀ ਮੁੜ ਮੁੜ ਕੇ ਜਨਮ ਤੇ ਮਨੁੱਖਾ ਨਹੀਂ ਮਿਲਦਾ ਸੋ ਇਸ ਤੋਂ ਲਾਭ ਲੈਣਾ ਚਾਹੀਦਾ ਹੈ
ਨਿਰਮਲੰ ਸਾਧ ਸੰਗਹ
ਕਹਿੰਦੇ ਜੀ ਉੱਜਲ ਕਿਵੇਂ ਹੋਈਏ ਮੈਲਾ ਲੈਣ ਕਿਵੇਂ ਹਜ਼ੂਰ ਕਹਿੰਦੇ ਨੇ ਗੁਰੂ ਕੀ ਸਾਧ ਸੰਗਤ ਹੈ ਉੱਜਲ ਮੈਲ ਤੋਂ ਰਹਿਤ ਉੱਥੇ ਤੇਰਾ ਮਨ ਵੀ ਪਵਿੱਤਰ ਹੋ ਸਕਦਾ ਹੈ ਕਿਵੇਂ ਜੀ
ਜਪੰਤ ਨਾਨਕ ਗੋਪਾਲ ਨਾਮੰ
ਉਹ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਪਰ ਗਿਆ ਹੱਥ ਪੈਰ ਤਨ ਦੇ ਪਾਣੀ ਧੋਤਾ ਉੱਤਰ ਸੋਖੇ ਮੂਠ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਸ ਹੋਏ ਪਰ ਗਿਆ ਮਤ ਪਾਪਾਂ ਕਾ ਸੰਗ ਉਹ ਧੋਪਾ ਨਾਵਾ ਕੈ ਰੰਗ ਨਾਮ ਦੇ ਜਲ ਦੇ ਨਾਲ ਨਾਮ ਦੇ ਸਾਬਣ ਦੇ ਨਾਲ ਇਹ ਧੁੱਪਣਾ ਮਨ ਐਵੇਂ ਨਹੀਂ ਨਿਸ਼ਚਾ ਪਟਨਾ ਪ੍ਰੇਮ ਦਾ ਜਲ ਨਾਮ ਦਾ ਸਾਬਣ ਜੁਗਤੀਆਂ ਦੀਆਂ ਮੁੱਕੀਆਂ ਲਾ ਕੇ ਧੋ ਕੇ ਕੱਢ ਲਈਏ ਇਸ ਮੈਲ ਨੂੰ ਭਗਤੀ ਦੀ ਧੁੱਪ ਵੀ ਸੁਕਾ ਕੇ ਨਾਮ ਦਾ ਪੱਕਾ ਰੰਗ ਚਾੜ ਲਈਏ ਫਿਰ ਬਖਸ਼ਿਸ਼ ਹੋ ਜਾਵੇਗੀ
ਪਰਮੰਤ ਗੁਣ ਗੋਬਿੰਦ ਨਿਤ ਪ੍ਰਤ
ਸੰਗਤ ਜਿਹੜੀ ਉੱਜਲ ਕਿਵੇਂ ਕਹਿੰਦੇ ਹਮੇਸ਼ਾ ਵਾਸਤੇ ਨਿਤ ਪ੍ਰਤ ਹਮੇਸ਼ਾ ਵਾਸਤੇ ਪਰਮੰਤ ਉਚਾਰਦੀ ਹੈ ਗੁਣਾਂ ਨੂੰ ਗੋਬਿੰਦ ਵਾਹਿਗੁਰੂ ਦੇ ਵਾਹਿਗੁਰੂ ਦੇ ਗੁਣ ਹਮੇਸ਼ਾ ਉਚਾਰੇ ਗਾਏ ਜਾਂਦੇ ਨੇ ਸੰਗਤ ਤਾਂ ਸੰਗਤ ਪੁੱਜਣ ਹੈ ਸੰਗਤ ਵਿਚ ਮਿਲ ਕਰਕੇ ਵੀ ਮਨ ਉਜਲ ਹੋ ਜਾਵੇਗਾ, ਮੈਲ ਤੋਂ ਰਹਿਤ ਹੋ ਜਾਵੇਗਾ, ਕਿਉਂਕਿ ਸੰਗਤ ਵਿਚ ਮਿਲ ਕਰਕੇ ਹਮੇਸ਼ਾ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ। ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਦਿਲ ਹੋਈਐ, ਸਹਿਜੇ ਹੀ ਹਰ ਨਾਮ ਰਿਹੋ ਹਰ ਤੱਤ ਨਾ ਖੋਈਐ।
ਤਰਨ ਤਰਨ ਸੁਆਮੀ,
ਸੋ ਭਾਈ ਜੇ ਤਾਂ ਤਰਨਾ ਨਾ ਸੰਸਾਰ ਸਮੁੰਦਰ ਤੋਂ, ਤਾਂ ਸ਼ਰਨ ਲਓ ਸੁਆਮੀ ਮਾਲਕ ਦੀ, ਸਤਿਗੁਰਾਂ ਦੀ ਸ਼ਰਨ ਲਓ, ਸ਼ਰਮ ਤੋਂ ਬਿਨਾਂ ਨਹੀਂ ਤਰਿਆ ਜਾਣਾ।
ਰਮਣ ਸੀਲ ਪਰਮੇਸ਼ਰ,
ਤੇ ਇੱਕ ਰਮਣ ਉਚਾਰਨਾ ਕਰੋ ਪਰਮੇਸ਼ਰ ਦੇ ਨਾਮ ਨੂੰ, ਤੇ ਸੀਲ ਨਰਮ ਸੁਭਾਅ ਬਣਾਓ, ਨਿਰਵਿਕਾਰ ਜੀਵਨ ਆਪਣਾ ਬਣਾਓ, ਵਿਕਾਰੀ ਨਾ ਰੱਖੋ ਆਪਣੇ ਮਨ ਨੂੰ, ਨਰਮ ਸੁਭਾਅ ਬਣਾਓ ਤੇ